ਲੋਕਾਂ ਵਿੱਚ ਵੀ ਇਸ਼ਤਿਹਾਰਬਾਜ਼ੀ ਕਰਵਾ ਲਵੇ। ਆਹ ਹੁਣ ਤੁਸੀਂ ਪੜ੍ਹਦੇ ਹੋ ਨਾ ਅਖਬਾਰਾਂ ਦੇ ਵਿੱਚ, ਫਲਾਨੇ ਪੰਡਿਤ ਜੀ ਮਹਾਰਾਜ, ਫਲਾਨੇ ਪੀਰ ਸਾਹਿਬ ਨਵਾਂ ਖੰਡਾਂ ਵਿੱਚ ਜਾਣੀ ਹੈ, ਆਪਣੇ ਰਿੱਧੀ ਸਿੱਧੀ ਦੇ ਬਲ ਦੇ ਨਾਲ ਨਵਾਂ ਖੰਡਾਂ ਦੇ ਵਿੱਚ ਵੀ ਜਾਣੇ ਜਾਵੀਏ। ਔਰ ਇੱਥੋਂ ਤੱਕ ਲੋਕ ਪਿੱਛੇ ਲੱਗ ਜਾਣ, ਨਾਲ ਚੱਲੇ ਸਭ ਕੋਈ, ਜਦੋਂ ਕਿਸੇ ਪਾਸੇ ਉੱਠ ਕੇ ਤੁਰੇ ਅਤੇ ਦੁਨੀਆ ਮਗਰੀ ਉੱਠ ਕੇ ਤੁਰ ਪਵੇ, ਭਾਵ ਸਾਰੇ ਹੀ ਉਸਦੇ ਪੈਰੋਕਾਰ ਬਣ ਜਾਣ। ਬਹੁਤ ਸਾਰੇ ਇਹੋ ਜਿਹੇ ਪਖੰਡੀ ਲੋਕ ਨੇ ਜਿਨ੍ਹਾਂ ਦੇ ਮਗਰ ਦੁਨੀਆ ਅੰਨੀ ਹੋਈ ਤੁਰੀ ਫਿਰਦੀ ਹੈ। ਉਹਨਾਂ ਦੀ ਹਾਲਤ ਇਹ ਕੁਝ ਇਸ ਤਰ੍ਹਾਂ ਦੀ ਹੈ। ਮਹਾਂਪੁਰਖਾਂ ਨੇ ਸਾਨੂੰ ਵਿਚਾਰ ਸਾਗਰ ਇੱਕ ਵਿਦਾਨਤਾ ਗ੍ਰੰਥ ਪੜ੍ਹਾਇਆ ਸੀ, ਉਹਦੇ ਵਿੱਚ ਇੱਕ ਬੜੀ ਸੁੰਦਰ ਗਾਥਾ ਆਉਂਦੀ ਹੈ ਵੀ ਜਿਹੜੇ ਦੇਹਧਾਰੀ ਗੁਰੂ ਨੇ, ਪਖੰਡੀ ਲੋਕ ਨੇ, ਉਹ ਕਿਵੇਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ। ਔਰ ਉਹਨਾਂ ਨੇ ਬੜੀ ਸੁੰਦਰ ਇੱਕ ਉਦਾਹਰਣ ਦਿੱਤੀ। ਕਹਿੰਦੇ ਇੱਕ ਕੋਈ ਬੱਚਾ ਸੀ, ਅੱਖੋਂ ਮਨਾਖਾ ਸੀ, ਉਹਨੂੰ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ। ਔਰ ਉਹਦੇ ਮਨ ਦੇ ਵਿੱਚ ਹਮੇਸ਼ਾ ਇਹ ਰੀਝ ਰਹਿੰਦੀ ਵੀ ਦੁਨੀਆ ਦੇ ਲੋਕ ਅੱਖਾਂ ਦੇ ਨਾਲ ਕਦੀ ਕੁਛ ਵੇਖਣ ਵਾਸਤੇ ਜਾਂਦੇ ਨੇ, ਕਦੀ ਕੁਛ ਵੇਖਣ ਲਈ ਜਾਂਦੇ ਨੇ, ਵੀ ਮੇਰੇ ਕੋਲ ਤਾਂ ਅੱਖਾਂ ਹੀ ਨਹੀਂ, ਮੈਂ ਕਿਤੇ ਜਾ ਨਹੀਂ ਸਕਦਾ, ਮੈਂ ਕਿਸੇ ਨੂੰ ਵੇਖ ਨਹੀਂ ਸਕਦਾ। ਇੱਕ ਦਿਨ ਉਹਦੇ ਮਨ ਦੇ ਵਿੱਚ ਇੰਨੀ ਇੱਛਾ ਪ੍ਰਬਲ ਹੋਈ, ਉਹ ਕਹਿਣ ਲੱਗਾ ਵੀ ਚਾਹੇ ਕੁਛ ਵੀ ਹੋਵੇ, ਅੱਜ ਮੈਂ ਘਰੋਂ ਬਾਹਰ ਕੁਝ ਨਾ ਕੁਝ ਜ਼ਰੂਰ ਵੇਖ ਕੇ ਹੀ ਆਉਣਾ ਸੀ। ਵਿਚਾਰਾ ਮਨਾਖਾ ਸੂਰਮਾ ਉਹ ਆਪਣੇ ਘਰੋਂ ਕਿਸੇ ਰਾਹ ਤੁਰ ਪਿਆ, ਔਰ ਹੁਣ ਅੰਨੇ ਨੂੰ ਕੀ ਪਤਾ ਸੀ ਰਾਹ ਕਿਹੜੇ ਪਾਸੇ ਜਾਂਦਾ ਹੈ। ਔਰ ਉਹ ਰਸਤਾ ਸੀ ਜੰਗਲ ਦਾ ਰਸਤਾ, ਉਹ ਹੌਲੀ ਹੌਲੀ ਟੋਹ ਟੋਹ ਕੇ ਤੁਰਿਆ ਜਾਂਦਾ ਅਤੇ ਅਖੀਰ ਜੰਗਲ ਦੇ ਵਿੱਚ ਪਹੁੰਚ ਗਿਆ। ਅਤੇ ਜਦੋਂ ਸ਼ਾਮ ਦਾ ਵਕਤ ਹੋਇਆ, ਸਵੇਰ ਤੋਂ ਲੈ ਕੇ ਤੁਰਿਆ ਗਿਆ, ਥੱਕ ਵੀ ਗਿਆ, ਭੁੱਖ ਵੀ ਬੜੀ ਲੱਗੀ, ਅਤੇ ਫਿਰ ਸੋਚਣ ਲੱਗਿਆ ਵੀ ਮੈਂ ਕਿੰਨਾ ਪਾਗਲ ਨਿਕਲਿਆ, ਮੈਂ ਘਰੇ ਰਹਿੰਦਾ ਉੱਥੇ ਮੈਨੂੰ ਅੰਨ ਪਾਣੀ ਵੀ ਛਕਣ ਵਾਸਤੇ ਮਿਲਦਾ, ਆਰਾਮ ਵੀ ਮੈਨੂੰ ਮਿਲਦਾ, ਪਰ ਪਤਾ ਨਹੀਂ ਮੇਰੀ ਬੁੱਧੀ ਨੂੰ ਕੀ ਹੋ ਗਿਆ, ਮੈਂ ਐਡੀ ਵੱਡੀ ਗਲਤੀ ਕਰ ਬੈਠਾ ਹਾਂ, ਪਤਾ ਨਹੀਂ ਮੈਂ ਹੁਣ ਕਿੱਥੇ ਹਾਂ ਕਿੱਥੇ ਨਹੀਂ, ਮੈਂ ਹੁਣ ਕਰਾਂ ਅਤੇ ਕੀ ਕਰਾਂ। ਜਦੋਂ ਉਸਨੇ ਸੋਚਿਆ ਵੀ ਹੁਣ ਹੋਰ ਤਾਂ ਕੋਈ ਚਾਰਾ ਨਹੀਂ, ਉਸ ਬੱਚੇ ਨੇ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਪਰ ਉੱਥੇ ਕੋਈ ਸੁਣਨ ਵਾਲਾ ਨਹੀਂ ਸੀ, ਜੰਗਲ ਸੀ ਨਾ, ਕੋਈ ਸੁਣਨ ਵਾਲਾ ਨਹੀਂ ਸੀ। ਅਖੀਰ ਉਸਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਵੀ ਚਲੋ ਰੋਣ ਦੀ ਆਵਾਜ਼ ਕਰਕੇ ਤਾਂ ਕੋਈ ਨਾ ਕੋਈ ਮੇਰੇ 'ਤੇ ਤਰਸ ਕਰ ਹੀ ਲਵੇਗਾ, ਕੋਈ ਰਾਹਗੀਰ, ਕੋਈ ਆਉਂਦਾ ਜਾਂਦਾ ਕੋਈ ਯਾਤਰੂ। ਕਹਿੰਦੇ ਨੇ ਇਹ ਜਦੋਂ ਬੱਚਾ ਜਾਰੋ ਜਾਰ ਰੋ ਰਿਹਾ ਸੀ ਅਤੇ ਇਹਦੀ ਮਾੜੀ ਕਿਸਮਤ, ਉੱਥੇ ਅਚਾਨਕ ਡਾਕੂ ਸਨ ਉਸ ਜੰਗਲ ਦੇ ਵਿੱਚ, ਕਿਉਂਕਿ ਜੰਗਲਾਂ ਵਿੱਚ ਡਾਕੂ ਹੀ ਪਹਿਲਾਂ ਰਹਿੰਦੇ ਸਨ, ਉਹਨਾਂ ਦਾ ਇੱਕ ਟੋਲਾ ਉੱਥੇ ਆ ਗਿਆ ਅਤੇ ਉਹਨਾਂ ਨੇ ਜਦੋਂ ਦੇਖਿਆ ਵੀ ਆ ਰੌਲਾ ਕਿੱਥੋਂ ਆ ਰਿਹਾ ਹੈ, ਅਤੇ ਜਦੋਂ ਉਹਨਾਂ ਨੇ ਕੋਲ ਜਾ ਕੇ ਦੇਖਿਆ ਤਾਂ ਕੋਈ ਬੱਚਾ ਸੀ ਵੀ ਅੰਨਾ, ਔਰ ਉਹ ਜਾਰੋ ਜਾਰ ਰੋ ਰਿਹਾ ਸੀ। ਅਤੇ ਉਹਨਾਂ ਨੇ ਉੱਥੇ ਬੈਠ ਕੇ ਕੋਈ ਮੀਟਿੰਗ ਕਰਨੀ ਸੀ, ਉਹ ਕਹਿਣ ਲੱਗੇ ਬੱਚਾ ਸਾਨੂੰ ਡਿਸਟਰਬ ਕਰਦਾ ਹੈ, ਇਸ ਲਈ ਇਹਨੂੰ ਪਹਿਲਾਂ ਆਪਾਂ ਸਮਝਾਈਏ, ਇਹਨੂੰ ਚੁੱਪ ਕਰਾ ਦਈਏ। ਔਰ ਉਹ ਉਸ ਬੱਚੇ ਕੋਲ ਚਲੇ ਗਏ, ਉਹਨੂੰ ਜਾ ਕੇ ਪੁੱਛਣ ਲੱਗੇ, ਕਹਿੰਦੇ ਵੀ ਤੂੰ ਕਿਉਂ ਰੋਨਾ। ਉਹ ਕਹਿੰਦਾ ਮੈਂ ਤਾਂ ਰੋਨਾ ਹਾਂ, ਮੈਂ ਬਹੁਤ ਵੱਡੀ ਗਲਤੀ ਕਰ ਲਈ, ਮੈਂ ਆਪਣਾ ਘਰ ਛੱਡ ਕੇ ਭਟਕ ਗਿਆ ਹਾਂ, ਹੁਣ ਮੈਨੂੰ ਪਤਾ ਨਹੀਂ ਮੈਂ ਆਪਣੇ ਘਰ ਕਿਵੇਂ ਜਾ ਸਕਦਾ ਹਾਂ, ਤੁਸੀਂ ਮੇਰੇ 'ਤੇ ਰਹਿਮ ਕਰੋ, ਮੇਰੇ 'ਤੇ ਤਰਸ ਕਰੋ, ਰੱਬ ਦਾ ਵਾਸਤਾ ਜੇ ਤੁਸੀਂ ਮੈਨੂੰ ਮੇਰੇ ਘਰ ਦਾ ਰਾਹ ਦੱਸ ਦਿਓ, ਮੈਂ ਤੁਹਾਡਾ ਕਦੀ ਵੀ ਅਹਿਸਾਨ ਨਹੀਂ ਭੁੱਲਾਂਗਾ। ਉਹਨਾਂ ਡਾਕੂਆਂ ਨੇ ਸੋਚਿਆ ਬਈ ਇਹ ਕੰਮ ਵਕਤ ਇੱਥੇ ਪਤਾ ਨਹੀਂ ਆ ਕਿਵੇਂ ਗਿਆ ਹੈ, ਹੁਣ ਅਸੀਂ ਇਹਨੂੰ ਪਿੰਡ ਕਿਵੇਂ ਛੱਡ ਸਕਦੇ ਹਾਂ, ना इन्हें सानू कुछ कारण देना है ते ना ही इन्हें कुछ इत्थे करना है, इसलिए कोई ना कोई इहो जिहा आपां काम करिए इह साथों दूर चलिया जावे। उन्होंने की देखिया उत्थे एक जंगली सांह सी ते उह जंगली सांह नूं घेर के ते उस बच्चे दे कोल लै आए ते उस बच्चे नूं कहण लगे लै वी गल सुण लै आ जिहड़ा सांह है इहदी पूछ घुट के फड़ लै। आ देखो लोग किवें मतलब खिलवाड़ करदे ने, कहिंदे आ सांह दी घुट के पूछ फड़ लै छड ना देवी और इह सीधा तैनूं तेरे घर पहुँचा देवेगा। हुण देखो किड्डा वड्डा मजाक, तरस दा की करना सी। कहिंदे ने उहनूं जंगली सांह दी पूछ फड़ा दित्ती। हुण जंगली सांह ने घर थोड़ा लै के जाणा सी और उन्हें जंगल दे विच ही उसनों घसीटना शुरू कर दिता। किधरे कंडियालियां झाड़ियां दे विच बच्चे नूं खिंची फिरदा, कदे कुछ कदे कुछ। बच्चा इस गल ते पक्का रहा बई जे मैं इसकी पूछ छड़ दिती ते मैं घर नहीं जा सकांगा। उन्हें बस घुट के पूछ फड़ी रखी। आखिर उसका सारा शरीर जख्मी हो गया, लहू लुहान हो गया ते फिर अचानक ਇਹ ਤਾਂ ਹੱਥੋਂ ਪੂਛ ਛੁੱਟ ਗਈ। ਹੁਣ ਉੱਥੇ ਜ਼ਖਮੀ ਹੋਇਆ, ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਕੋਈ ਅਚਾਨਕ ਕੋਈ ਵਾਹਿਗੁਰੂ ਦੀ ਕਿਰਪਾ ਹੋਈ, ਕੋਈ ਮਹਾਂਪੁਰਖ ਉੱਥੇ ਆ ਗਿਆ। ਜਦੋਂ ਉਸਨੇ ਉਸ ਬੱਚੇ ਦੀ ਹਾਲਤ ਵੇਖੀ ਬੜਾ ਉਹਦੇ ਮਨ ਵਿੱਚ ਤਰਸ ਆਇਆ, ਕਿਉਂਕਿ ਮਹਾਂਪੁਰਖਾਂ ਦੇ ਮਨ ਵਿੱਚ ਹੀ ਤਰਸ ਹੁੰਦਾ ਹੈ। ਜਿਹੜੇ ਡਾਕੂ ਨੇ, ਚੋਰ ਨੇ, ਧਾੜਵੀ ਨੇ, ਬਦਮਾਸ਼ ਨੇ, ਉਹ ਕਦੋਂ ਕਿਸੇ 'ਤੇ ਤਰਸ ਕਰਦੇ ਨੇ। ਔਰ ਉਹਨਾਂ ਨੇ ਉਸ ਬੱਚੇ ਨੂੰ ਚੁੱਕ ਕੇ ਆਪਣੀ ਕੁਟੀਆ ਵਿੱਚ ਲੈ ਗਏ ਔਰ ਉਹਦਾ ਇਲਾਜ ਸ਼ੁਰੂ ਕਰ ਦਿੱਤਾ। ਜਦੋਂ ਉਹਨੂੰ ਹੋਸ਼ ਆਈ ਤਾਂ ਉਹਨੂੰ ਪੁੱਛਣ ਲੱਗੇ ਪੁੱਤਰ ਤੂੰ ਇੱਥੇ ਕਿਵੇਂ ਆਇਆ? ਉਹ ਅੱਗੋਂ ਕਹਿਣ ਲੱਗਾ, ਕਹਿੰਦਾ ਮਹਾਰਾਜ ਆ ਤਾਂ ਮੈਂ ਚਲੋ ਗਿਆ ਜਿਵੇਂ ਕਿਵੇਂ, ਪਰ ਆਹ ਜਿਹੜੀ ਮੇਰੀ ਦੁਰਦਸ਼ਾ ਹੋਈ ਹੈ ਇਹਦਾ ਕਾਰਨ ਇਹ ਹੈ ਕੁਝ ਲੋਕਾਂ ਨੇ ਮੇਰੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ, ਮੈਨੂੰ ਜੰਗਲੀ ਸਾਂਹ ਦੀ ਪੂਛ ਫੜਾ ਦਿੱਤੀ। ਕਹਿੰਦੇ ਛੱਡੀ ਨਾ, ਤੈਨੂੰ ਸਿੱਧਾ ਘਰ ਲੈ ਜਾਵੇਗਾ, ਅਤੇ ਮੈਂ ਛੱਡੀ ਨਾ ਅਤੇ ਆਹ ਹਾਲਤ ਉਸਨੇ ਮੇਰੀ ਕਰ ਦਿੱਤੀ। ਜੇ ਤੁਸੀਂ ਨਾ ਆਉਂਦੇ ਤਾਂ ਮੇਰੀ ਤਾਂ ਜਾਨ ਚਲੀ ਜਾਂਦੀ। ਤੁਸੀਂ ਮੇਰੇ 'ਤੇ ਤਰਸ ਕੀਤਾ, ਤੁਸੀਂ ਮੇਰਾ ਇਲਾਜ ਕੀਤਾ। ਅਤੇ ਫਿਰ ਮਹਾਂਪੁਰਖ ਕਹਿਣ ਲੱਗੀ ਅੱਛਾ ਦੱਸ ਤੇਰਾ ਘਰ ਕਿੱਥੇ ਹੈ? ਅਤੇ ਫਿਰ ਮਹਾਂਪੁਰਖ ਉਸ ਬੱਚੇ ਨੂੰ ਆਪ ਨਾਲ ਹੱਥ ਫੜ ਕੇ ਉਸਨੂੰ ਘਰ ਵੀ ਛੱਡ ਕੇ ਗਏ ਅਤੇ ਨਾਲ ਘਰਦਿਆਂ ਨੂੰ ਕਹਿਣ ਲੱਗੇ ਵੀ ਅੱਗੇ ਵਾਸਤੇ ਬੱਚੇ ਦਾ ਖਿਆਲ ਰੱਖਿਓ, ਇਹ ਇਕੱਲਾ ਬਾਹਰ ਨਾ ਜਾਵੇ, ਕਿਉਂਕਿ ਅੰਨਾ ਸੀ, ਸੂਰਮਾ ਸੀ, ਵੀ ਕਿਧਰੇ ਫਿਰ ਨਾ ਐਸੀ ਕੋਈ ਦੁਰਘਟਨਾ ਵਾਪਰ ਜਾਵੇ। ਇਹ ਇੱਕ ਉਦਾਹਰਣ ਉੱਥੇ ਲਿਖੀ ਪੜ੍ਹਨ ਨੂੰ ਮਿਲੀ, ਪਰ ਇਹਦੇ ਵਿੱਚੋਂ ਜਿਹੜੀ ਸਿੱਖਿਆ ਸਾਨੂੰ ਮਿਲਦੀ ਉਹ ਇਹ ਹੈ ਵੀ ਹਰ ਆਦਮੀ ਮਾਨਸਿਕ ਤੌਰ 'ਤੇ ਅੰਨਾ ਹੈ, ਸੰਸਾਰ ਇੱਕ ਜੰਗਲ ਹੈ, ਅਸੀਂ ਸਾਰੇ ਇਹਦੇ ਵਿੱਚ ਭੁੱਲੇ ਭਟਕੇ ਫਿਰ ਰਹੇ ਹਾਂ। ਇਹਦੇ ਵਿੱਚ ਡਾਕੂ ਵੀ ਨੇ, ਇਹਦੇ ਵਿੱਚ ਮਹਾਂਪੁਰਖ ਵੀ ਨੇ, ਅਤੇ ਜਿਹੜੇ ਡਾਕੂ ਨੇ ਉਹਨਾਂ ਦਾ ਕੰਮ ਤਾਂ ਇਹ ਹੈ ਵੀ ਜਿਹੜੇ ਪਖੰਡੀ ਗੁਰੂਆਂ ਦੇ ਚੇਲੇ ਚਾਟੜੇ ਨੇ ਉਹ ਕਿਸੇ ਅਨਪੋਲ ਬੰਦੇ ਨੂੰ ਫੁਸਲਾ ਕੇ, ਵਰਗ ਲਾ ਕੇ ਅਤੇ ਉਸਨੂੰ ਆਪਣੇ ਗੁਰੂ ਕੋਲ, ਆਪਣੇ ਬਾਬੇ ਕੋਲ ਲੈ ਜਾਂਦੇ ਨੇ। ਕਹਿੰਦੇ ਲੈ ਵੀ ਇਹਦੀ ਹੁਣ ਪੂਛ ਫੜ ਲੈ, ਛੱਡੀ ਨਾ, ਇਹ ਤੈਨੂੰ ਅਸਲੀ ਰੱਬ ਦੇ ਘਰ ਪਹੁੰਚਾ ਦੇਵੇਗਾ। ਆਹ ਕੁਛ ਦੁਨੀਆਂ ਵਿੱਚ ਚੱਲ ਰਿਹਾ, ਪਹਿਲਾਂ ਹੀ ਬਹੁਤ ਕੁਛ ਲਿਖਿਆ ਪਿਆ। ਅਤੇ ਕਹਿੰਦੇ ਨੇ ਭੋਲੇ ਭਟਕੇ, ਭੋਲੇ ਪਾਲੇ ਜਗਿਆਸੂ ਉਹਨਾਂ ਦੇ ਤਾਰੀ ਪਖੰਡੀਆਂ ਦੀ ਪੂਛ ਫੜ ਲੈਂਦੇ ਨੇ, ਛੱਡਦੇ ਨਹੀਂ। ਉਹਨਾਂ ਦੀ ਆਤਮਾ, ਉਹਨਾਂ ਦੀ ਜ਼ਮੀਰ ਜ਼ਖਮੀ ਹੁੰਦੀ ਹੈ ਕਈ ਕੁਝ ਵੇਖ ਵੇਖ ਕੇ, ਪਰ ਉਹ ਫਿਰ ਵੀ ਕਹਿੰਦੇ ਨੇ ਬਈ ਨਹੀਂ, ਅਸੀਂ ਇਹਨਾਂ ਨੂੰ ਛੱਡਣਾ ਨਹੀਂ। ਫਿਰ ਜਦੋਂ ਕਿਸੇ ਦੀ ਅਤੀ ਮਾੜੀ ਤਰਸਯੋਗ ਹਾਲਤ ਬਣ ਜਾਂਦੀ ਹੈ, ਜਦੋਂ ਕਿ ਉਸਦਾ ਸਾਰਾ ਹੀ ਤਨ, ਉਸਦੀ ਤਾਕਤ, ਸਭ ਕੁਛ ਉਹ ਖੋਹ ਲੈਂਦੇ ਨੇ ਅਤੇ ਫਿਰ ਉਹਨੂੰ ਨਿਮਾਣਾ ਅਤੇ ਨਿਤਾਣਾ ਕਰਕੇ ਸੁੱਟ ਦਿੰਦੇ ਨੇ, ਅਤੇ ਫਿਰ ਕੋਈ ਰੱਬ ਦਾ ਪਿਆਰਾ ਮਹਾਂਪੁਰਖ ਆਉਂਦਾ ਔਰ ਉਹ ਇਹੋ ਜਿਹੇ ਲੋਕਾਂ ਨੂੰ ਜਿਹੜੇ ਦੇਹਧਾਰੀ ਗੁਰੂਆਂ ਦੇ ਮਗਰ ਲਾ ਕੇ ਆਪਣੀ ਆਤਮਾ ਨੂੰ, ਆਪਣੀ ਜ਼ਮੀਰ ਨੂੰ, ਆਪਣੇ ਮਨ ਨੂੰ ਅਤੇ ਆਪਣੇ ਤਨ ਨੂੰ ਵੀ ਜ਼ਖਮੀ ਕਰ ਲੈਂਦੇ ਨੇ, ਫਿਰ ਉਹ ਉਹਨਾਂ ਦਾ ਇਲਾਜ ਕਰਦੇ ਨੇ, ਗੁਰਬਾਣੀ ਪੜ੍ਹ ਪੜ੍ਹ ਕੇ ਉਹਨਾਂ ਨੂੰ ਲੋਰੀਆਂ ਦਿੰਦੇ ਨੇ, ਦਿਲਾਸਾ ਦਿੰਦੇ ਨੇ। ਜਾ ਕੋ ਮੁਸ਼ਕਲ ਅਤ ਬਣੈ ਟੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਪੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਉਹ ਸਿਮਰਨ ਵਾਲੇ ਪਾਸੇ ਜੋੜਦੇ ਨੇ, ਸਿਮਰਨ ਦੀਆਂ ਬਰਕਤਾਂ ਉਹਨਾਂ ਨੂੰ ਸਮਝਾਉਂਦੇ ਨੇ, ਅਤੇ ਫਿਰ ਜਦੋਂ ਕੋਈ ਸਿਮਰਨ ਦਾ ਪੱਲਾ ਫੜ ਲੈਂਦਾ ਅਤੇ ਫਿਰ ਉਹ ਸਿੱਧਾ ਰੱਬ ਦੇ ਘਰ ਪਹੁੰਚ ਜਾਂਦਾ। ਇਸ ਲਈ ਬਹੁਤੇ ਲੋਕ ਇਹੋ ਜਿਹੇ ਨੇ ਜਿਹੜੇ ਆਪਣੇ ਮਗਰੀ ਜੋੜਦੇ ਨੇ, ਹੜ ਚੰਮ ਦੀ ਪੂਜਾ ਕਰਵਾਉਂਦੇ ਨੇ ਅਤੇ ਕਹਿੰਦੇ ਸਾਡੀਆਂ ਹੀ ਸਾਡਾ ਹੀ ਧਿਆਨ ਕਰੋ, ਆਪਣੀਆਂ ਫੋਟੋਆਂ ਲੋਕਾਂ ਨੂੰ ਦਿੰਦੇ ਨੇ। ਪਰ ਸਤਿਗੁਰੂ ਨੇ ਕਦੇ ਕਿਸੇ ਨੂੰ ਨਹੀਂ ਆਖਿਆ ਸਾਡੀ ਫੋਟੋ ਦਾ ਧਿਆਨ ਕਰੋ ਜਾਂ ਸਾਡੇ ਸਰੀਰ ਦਾ ਧਿਆਨ ਕਰੋ। ਸਤਿਗੁਰੂ ਨੇ ਤਾਂ ਸਾਨੂੰ ਇਹੀ ਆਖਿਆ ਹੈ, ਧਿਆਨ ਕਰੋ ਤਿਹ ਕੋ ਮਨ ਮੈਂ ਜਿਹ ਕੋ ਮਤੋਜ ਸਭੈ ਜਗਸ਼ ਆਇਓ, ਵੀ ਰੱਬ ਨਾਲ ਧਿਆਨ ਜੋੜੋ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਪਰ ਪਖੰਡੀ ਲੋਕ ਸਾਰਾ ਕੁਝ ਆਪਣੇ ਨਾਲ ਜੋੜਦੇ ਨੇ। ਹਜ਼ੂਰ ਕਹਿੰਦੇ ਨੇ ਨਵਾਂ ਖੰਡਾਂ ਵਿੱਚ ਜਾਣੀ ਹੈ, ਆਪਣੇ ਰਿੱਧੀ ਸਿੱਧੀ ਦੇ ਬਲ ਦੇ ਨਾਲ ਨੌ ਖੰਡਾਂ ਦੇ ਵਿੱਚ ਵੀ ਜਾਣੇ ਜਾਵੀਏ ਅਤੇ ਨਾਲ ਚੱਲੇ ਸਭ ਕੋਈ, ਜਿੱਧਰ ਉੱਠ ਕੇ ਤੁਰੇ ਅਤੇ ਸਾਰੀ ਦੁਨੀਆ ਮਗਰ ਹੀ ਉੱਠ ਕੇ ਤੁਰ ਪਵੇ। ਬਹੁਤ ਸਾਰੇ ਪਖੰਡੀਆਂ ਦੇ ਮਗਰ ਲੋਕ ਇਸ ਤਰ੍ਹਾਂ ਅੰਨੇ ਹੋ ਕੇ ਤੁਰ ਪੈਂਦੇ ਹਨ।